الحمد لله نحمده ونستعينه ونستغفر الله ونؤمن به ونتوكل عليه. فأعوذ بالله من الشيطان الرجيم، بسم الله الرحمن الرحيم. قرآن مجید دے آخری باب دا درس اسی شروع کر رہے ہیں. اس باب وچ 48 سورتاں پائیاں جاندیاں نے. انہاں سورتاں دے مضامین دی ترتیب اس طرح ہے کہ پہلیاں 6 سورتاں جڑیاں سورہ ملک تو جن تک چل دیاں نے، انہاں چ انذار کیتا گیا ہے، یعنی قیامت دے دلائل دتے گئے نے، تے کہ انہاں نوں نہ منن دا نتیجہ، رسول دی گل دے انکار کرن دا نتیجہ دسیا گیا ہے کہ ایک سخت عذاب دی صورت ہے جو نتیجہ نمودار ہوئے گا. اس تو بعد اگلیاں جڑیاں 22 سورتاں نے جڑیاں سورہ مزمل تو لے کے علم نشرہ تک چل دیاں نے، انہاں چ انذار عام کیتا گیا ہے، یعنی انذار دا معاملہ جڑا ہے انہوں عام سب لوکاں تک پھیلا دیتا گیا ہے. انذار تو مراد ظاہر ہے کہ خبردار کرنا، متنبع کرنا ہے. اس تو بعد اگلیاں جڑیاں سورتاں سورہ 3 تو قریش تک نے 12 سورتاں، انہاں چ اتمام حجت کیتا گیا ہے. اتمام حجت تو مراد اے کہ اللہ تعالیٰ نے دلائل ہر اعتبار نال مکمل کر دیتے، پوری طرح دس دیتا کہ جڑا حق میں اتاریا ہے، یہ قرآن جڑا میں نازل کیتا ہے، یہ تواڈی ضرورت دی ہر یعنی تواڈے ہر اشکال دا جواب ہے، ہر دلیل جڑی تہانوں چاہی دی ہے وہ یہ پیش کرتی گئی ہے، جڑا معجزہ تواڈے سے ضروری ہے وہ بھی تہانوں دے دیتا گیا ہے. تو اس تو بعد اگلیاں جڑیاں سورتاں نے سورہ المعون تو لے کے اخلاص تک، یہ 6 سورتاں نے، انہاں وچ مرحلہ ہجرت و برات، یعنی کہ نبی صلی اللہ علیہ وسلم ولوں انہاں برات دا اظہار کرتا گیا کہ بھئی میں اس قوم جڑی میری قوم جڑی شرک تے قائم ہے، میں دے شرک تو بری ہاں، میرا یہ شرک نہ کوئی تعلق نہیں، میں توحید دا علمبردار ہاں. اور اس تو بعد ہجرت دا معاملہ جڑا ہے او دا ذکر کیتا گیا، اور نال ہی غلبے دی بشارت دیتی گئی کہ اسی اس رسول نو غلبہ دیاں گے، یہ انہاں صورتاں وچ بیان کرتا گیا. وہ تو بعد آخری 2 صورتاں جڑیاں سورہ فلک تے سورہ ناس نے، انہاں دے اللہ دی پناہ منگن دا حکم دیتا گیا، یعنی اے نبی تسی اللہ دی پناہ منگو، اللہ دی پناہ چ آ جاؤ. اس تو بعد اسی سورہ ملک جڑی اس باب دی پہلی سورہ او دے درس دی ابتدا کرنے ہیں. بسم اللہ الرحمن الرحیم. تبارک الذی بیدہ الملک وہو علی کل شیء قدیر. بڑی باعظمت تے بڑی فیض علی او ذات ہے جدے ہاتھ چ بادشاہی ہے، اس کائنات دی بادشاہی جدے ہاتھ چ ہے، او ذات بڑی باعظمت ہے اور بڑے فیض علی ہے. وہو علی کل شیء قدیر. اور وہ ہر چیز تے قادر ہے، وہ دی قدرت دی کوئی انتہا نہیں، ہر چیز وہ دی قدرت وچ ہے. یہ جس طرح اسی دیکھنے ہیں کہ آسمان اللہ نے بنا دیتے نے، ستارے بنائے نے، انہاں تے اللہ تعالیٰ دا کنٹرول ہے، کہ کشاواں دا نظام ہے، اور ایک بڑا زبردست نظام ہے جڑا ایک بہت اچھے کنٹرول دے نال چل رہا ہے، اور انسان جدوں تو جان دیا اس زمانے تو لے کے یہ دیکھ رہا ہے کہ یہ ذرہ بر کوئی خلل نہیں آندا. فرمایا کہ اللہ یہ چیزاں دس دیاں نے کہ اللہ تعالیٰ جڑا ہے وہ ہر چیز تے قادر ہے. الذی خلق الموت والحیات لیبلوکم ایکم احسن عملا. او ذات جنہیں موت نو اور زندگی نو تخلیق کیتا تاکہ تانوں جانچے تہاڈے چوں کون اچھے عمل کردا ہے. وہو العزیز الغفور. اور وہ زبردست وی ہے تے بخشن والا وی ہے. یعنی فرمایا کہ اوہی ذات جیڑی بہت بابرکت ہے اور جدے ہاتھ چ بادشاہی ہے اور جڑی ہر چیز تے قادر ہے، کائنات دی ایک ایک چیز وہ دی قدرت دی علامت ہے، تے اوہی ذات جڑی ہے انہیں موت نو تخلیق کیتا ہے اور انہیں زندگی نو تخلیق کیتا ہے. یہ کیوں تخلیق کیتا ہے؟ فرمایا ایوکم احسن عملا، تواڈے چوں اچھے عمل کون کردا ہے؟ وہ العزیز الغفور. اور وہ بڑا زبردست ہے. یہ نہیں ہو سکتا کہ کوئی آدمی برے عمل کرے تو وہ مجبور ہوئے انہوں پکڑن تو، نہیں، وہ پکڑ لے گا، بہت زبردست ہے، مجرم نو پکڑ لے گا. الغفور یعنی بہت بخشن والا ہے. اگر کوئی آدمی گناہ گار ہے اور وہ اس قابل کو بخشا جائے تو اللہ تعالیٰ انہوں بالکل بخش سکتا ہے. فرمایا الذی خلق سبع سماوات طباقا. وہ ذات جنہیں کہ 7 آسمان بنائے تے بر تے، ایک دوجے دے اتے دوسرا آسمان. اللہ تعالیٰ نے آسمانہ دی تخلیق دے حوالے نال دسے ہے کہ میں 7 آسمان بنائے نے، اور اے آسمان ایک دے اتے دوسرا، دوسرے دے اتے تیسرا، طبقاً ਤਬਕਨ ਤਬਕ, ਯਾਨੀ ਇੱਕ ਤਬਕ ਤੋਂ ਦੂਸਰੇ ਤਬਕ 'ਤੇ ਬਣਾਇਆ ਹੈ। ਮਾ ਤਰਾ ਫੀ ਖਲਕਿਰ ਰਹਿਮਾਨ ਮਿਨ ਤਫਾਵਤ, ਤੁਸੀਂ ਰਹਿਮਾਨ ਦੀ ਤਖਲੀਕ 'ਚ ਕੋਈ ਗੜਬੜ ਨਹੀਂ ਵੇਖੋਗੇ, ਕੋਈ ਖਲਲ ਨਹੀਂ ਵੇਖੋਗੇ। ਫਰਜੇਲ ਬਸਰਾ ਹਲ ਤਰਾ ਮਿਨ ਫਤੂਰ, ਆਪਣੀ ਨਿਗਾਹ ਨੂੰ ਦੌੜਾਓ, ਕੀ ਤੁਹਾਨੂੰ ਕੋਈ ਨੁਕਸ ਨਜ਼ਰ ਆਉਂਦਾ ਹੈ, ਕੋਈ ਖਾਮੀ ਨਜ਼ਰ ਆਉਂਦੀ ਹੈ। ਯਾਨੀ ਫਰਮਾਇਆ ਕਿ ਜਿਹੜੀ ਰਹਿਮਾਨ ਦੀ ਇਹ ਤਖਲੀਕ, ਐਡੀ ਵੱਡੀ ਤਖਲੀਕ, ਇੰਨਾ ਵਸੀ ਆਸਮਾਨ ਅਸੀਂ ਦੇਖਦੇ ਹਾਂ, ਉਹਦੇ 'ਚ ਸਿਤਾਰੇ ਨੇ, ਸੂਰਜ ਏ, ਚੰਨ ਨੇ, ਕਿ ਇਹਦੇ 'ਚ ਕੋਈ ਕਿਧਰੇ ਖਰਾਬੀ, ਕੋਈ ਨੁਕਸ ਨਜ਼ਰ ਆਉਂਦਾ ਹੈ? ਉਹ ਤੋਂ ਬਾਅਦ ਜ਼ਮੀਨ ਜਿਹਦੇ 'ਤੇ ਇਨਸਾਨ ਰਹਿੰਦਾ, ਕਿ ਇਹਦੇ 'ਚ ਕੋਈ ਕਮੀ ਹੈ? ਇਹਦੇ 'ਤੇ ਜਾਨਵਰ ਤਖਲੀਕ ਕੀਤੇ ਗਏ, ਦਰਖਤ ਤਖਲੀਕ ਕੀਤੇ ਗਏ, ਇਨਸਾਨ ਤਖਲੀਕ ਕੀਤਾ ਗਿਆ, ਕਿ ਇਹਨਾਂ 'ਚੋਂ ਕੋਈ ਚੀਜ਼ ਐਸੀ ਹੈ ਜਿਹਦੇ 'ਚ ਇਨਸਾਨ ਮਹਿਸੂਸ ਕਰੇ ਕਿ ਇੱਥੇ ਨੁਕਸ ਹੈ, ਇੱਥੇ ਖਾਮੀ ਹੈ? ਅੱਲਾਹ ਤਾਲਾ ਦੀ ਤਖਲੀਕ ਐਡੀ ਅਜ਼ੀਮ ਤਖਲੀਕ, ਜ਼ਾਹਿਰ ਹੈ ਕਿ ਇੱਕ ਕੰਮ ਅਗਰ ਬਹੁਤ ਵਸੀਹ ਪੈਮਾਨੇ 'ਤੇ ਕੀਤਾ ਜਾਏ ਤਾਂ ਉਹਦੇ 'ਚ ਖਲਲ ਦੇ ਰਹਿ ਜਾਂਦੇ, ਬੜੇ ਇਮਕਾਨਾਤ ਹੁੰਦੇ ਨੇ। ਲੇਕਿਨ ਕੋਈ ਖਲਲ ਨਜ਼ਰ ਆਇਆ, ਫਰਜੇਲ ਬਸਰਾ ਹਲ ਤਰਾ ਮਿਨ ਫਤੂਰ, ਆਪਣੀ ਨਿਗਾਹ ਨੂੰ ਦੌੜਾਓ, ਜ਼ਰਾ ਉਸ ਨਿਗਾਹ 'ਤੇ ਪਾਓ ਇਸ ਕਾਇਨਾਤ ਦੀ ਅਸ਼ੀਆ 'ਤੇ, ਤੁਹਾਨੂੰ ਕਿਧਰੇ ਕੋਈ ਖਰਾਬੀ, ਕੋਈ ਨੁਕਸ, ਕੋਈ ਕਮੀ ਕੋਤਾਹੀ ਨਜ਼ਰ ਆਉਂਦੀ? ਸੋ ਮਰਜੇਲ ਬਸਰਾ, ਫਿਰ ਦੌੜਾਓ ਨਜ਼ਰ, ਕਰਰਤੈਨ, ਬਾਰ ਬਾਰ, ਯਨਕਲਿਬ ਇਲੈਕਲ ਬਸਰ ਖਾਸਯਮ ਵਹੁਵਾ ਹਸੀਰ, ਤੁਹਾਡੀ ਨਿਗਾਹ ਤੁਹਾਡੇ ਵੱਲ ਪਲਟ ਆਏਗੀ ਨਾ ਮੁਰਾਦ ਹੋ ਕੇ ਅਤੇ ਥਕੀ ਮੰਦੀ। ਫਰਮਾਇਆ ਕਿ ਤੁਸੀਂ ਆਪਣੀ ਨਿਗਾਹ ਨੂੰ ਇਸ ਕਾਇਨਾਤ 'ਚ ਬਾਰ ਬਾਰ ਦੌੜਾਓ, ਵੇਖੋ ਕੋਈ ਨੁਕਸ ਨਜ਼ਰ ਆਉਂਦਾ, ਲੱਭਣ ਦੀ ਕੋਸ਼ਿਸ਼ ਕਰੋ। ਤਵੱਜੋ ਦੇ ਲਈ ਅੱਲਾਹ ਤਾਲਾ ਨੇ ਇਨਸਾਨ ਨੂੰ ਕਿ ਇਸ ਕਾਇਨਾਤ 'ਤੇ ਜਿਹੜੀਆਂ ਨਿਸ਼ਾਨੀਆਂ ਨੇ ਖੁਦਾ ਦੀ ਕੁਦਰਤ ਦੀਆਂ, ਖੁਦਾ ਦੇ ਕਮਾਲ ਦੀਆਂ, ਖੁਦਾ ਦੇ ਕਾਮਿਲ ਕੰਮ ਕਰਨ ਦੀਆਂ, ਉਹਨਾਂ ਨੂੰ ਬੰਦਾ ਦੇਖੇ ਕੋਈ ਹੈ ਨੁਕਸ ਕਿਧਰੇ, ਬਾਰ ਬਾਰ ਦੇਖੇ। ਫਰਮਾਇਆ ਕਿ ਜਦੋਂ ਤੁਸੀਂ ਵਾਰ ਵਾਰ ਲੱਭੋਗੇ ਤਾਂ ਤੁਹਾਡੀ ਨਿਗਾਹ ਤੁਹਾਡੇ ਵੱਲ ਵਾਪਸ ਆ ਜਾਏਗੀ ਇਸ ਹਾਲਤ 'ਚ ਕਿ ਨਾ ਮੁਰਾਦ ਹੋਏਗੀ, ਕਾਮਯਾਬ ਨਹੀਂ ਹੋਈ, ਗਲਤੀ ਨਹੀਂ ਲੱਭ ਸਕੀ। ਬਹੁਵਾ ਹਸੀਰ, ਔਰ ਉਹ ਥਕੀ ਮੰਦੀ ਹੋਏਗੀ, ਉਹ ਫਿਰ ਇਹ ਨਹੀਂ ਕਹੇਗੀ ਕਿ ਮੈਂ ਅੱਛਾ ਫਿਰ ਜਾ ਕੇ ਦੇਖਦੀ ਹਾਂ ਕਿ ਕੋਈ ਖਾਮੀ ਹੋਵੇ ਕਿਧਰੇ, ਬੰਦਾ ਬੇਹਾਲ ਹੋ ਜਾਏਗਾ, ਕੋਈ ਗਲਤੀ ਕੱਢ ਨਹੀਂ ਸਕੇਗਾ। ਵਾਲਕਮਾਸਾਬੀਹਾ, ਫਰਮਾਇਆ ਅਸੀਂ ਆਸਮਾਨੇ ਦੁਨੀਆ ਨੂੰ ਮੁਜ਼ੀਨ ਕਰਤਾ ਚਿਰਾਗਾਂ ਨਾਲ, ਜਿਹੜੇ ਸਿਤਾਰੇ ਨੇ ਉਹਨਾਂ ਨੂੰ ਚਿਰਾਗ ਕਿਹਾ ਗਿਆ। ਵਜਾ ਅਲ ਨਾ ਰੁਜੂਮਨ ਲਿਸ਼ਯਾਤੀਨ, ਔਰ ਅਸੀਂ ਉਹਨਾਂ ਨੂੰ ਸ਼ੈਤਾਨ ਨੂੰ ਮਾਰਨ ਵਾਸਤੇ ਸੰਸਾਰੀ ਬਣਾ ਦਿੱਤਾ। ਵਅਅਤਦਨਾ ਲਹੁਮ ਅਜ਼ਾਬਸ ਸਈਰ, ਔਰ ਅਸੀਂ ਤਿਆਰ ਕੀਤਾ ਉਹਨਾਂ ਸ਼ੈਤਾਨਾਂ ਵਾਸਤੇ ਦੋਜ਼ਖ ਦਾ ਅਜ਼ਾਬ। ਯਾਨੀ ਆਸਮਾਨ 'ਤੇ ਜਿਹੜੇ ਸਿਤਾਰੇ ਨੇ, ਫਰਮਾਇਆ ਵਾਲਕ ਜ਼ਈਨ ਸਮਾ ਦੁਨੀਆ, ਕਰੀਬੀ ਆਸਮਾਨ, ਸੱਤ ਆਸਮਾਨ ਜਿਹੜੇ ਤਹਿ ਦਰ ਤਹਿ ਨੇ, ਇਹਨਾਂ 'ਚੋਂ ਪਹਿਲਾ ਆਸਮਾਨ ਯਾਨੀ ਕਿ ਜਿਹੜਾ ਜ਼ਮੀਨ ਦੇ ਉੱਤੇ ਆਸਮਾਨ ਹੈ ਨਾ, ਇਹ ਸਾਡਾ ਕਰੀਬੀ ਆਸਮਾਨ ਹੈ। ਫਰਮਾਇਆ ਕਰੀਬੀ ਆਸਮਾਨ ਨੂੰ ਅਸੀਂ ਚਿਰਾਗਾਂ ਨਾਲ ਮੁਜ਼ੀਨ ਕਰ ਦਿੱਤਾ, ਇਹ ਸਿਤਾਰਿਆਂ ਵੱਲ ਇਸ਼ਾਰਾ ਹੈ, ਚਿਰਾਗਾਂ ਨਾਲ ਮੁਜ਼ੀਨ ਕੀਤਾ। ਵਜਾ ਅਲ ਨਾਹਾ, ਔਰ ਇਹਨਾਂ ਸਿਤਾਰਿਆਂ ਨੂੰ ਅਸੀਂ ਰੁਜੂਮਨ ਬਣਾ ਦਿੱਤਾ, ਲਿਸ਼ਯਾਤੀਨ, ਸ਼ੈਤਾਨਾਂ ਦੀ ਸੰਸਾਰੀ ਦਾ ਜ਼ਰੀਆ ਬਣਾ ਦਿੱਤਾ। ਵਅਅਤਦਨਾ ਲਹੁਮ ਅਜ਼ਾਬਸ ਸਈਰ, ਅਸੀਂ ਨਸ਼ਯਾਤੀਨ ਵਾਸਤੇ ਦੋਜ਼ਖ ਦਾ ਅਜ਼ਾਬ ਤਿਆਰ ਕੀਤਾ। ਵਲਿਲਜ਼ੀਨ ਕਫਰੂ ਬਿਰੱਬਿਹਿਮ ਅਜ਼ਾਬ ਜਹੰਨਮ, ਔਰ ਉਹ ਲੋਕ ਜਿਹੜੇ ਕੁਫਰ ਕਰਨਗੇ ਆਪਣੇ ਰੱਬ ਨਾਲ, ਰੱਬ ਜਿਹੜਾ ਉਹਨਾਂ 'ਤੇ ਮਿਹਰਬਾਨ ਹੈ, ਜਿਹਦੇ ਇਨਾਮਾਤ ਨਾਲ ਉਹ ਜੀਂਦੇ ਨੇ, ਜਿਹਦਾ ਦਿੱਤਾ ਹੋਇਆ ਰਿਜ਼ਕ ਖਾਂਦੇ ਨੇ, ਜਿਹੜਾ ਉਹਨਾਂ ਨੂੰ ਮੌਤ ਤੋਂ ਜ਼ਿੰਦਗੀ ਅੱਲ ਲਿਆਇਆ, ਅਦਮ ਤੋਂ ਵਜੂਦ ਅੱਲ ਲਿਆਇਆ, ਉਹਨਾਂ ਨੂੰ ਜ਼ਿੰਦਗੀ ਦੀ ਨਿਹਮਤ ਨਾਲ ਨਵਾਜਿਆ, ਫਿਰ ਇਸ ਜ਼ਿੰਦਗੀ ਦੇ ਅੰਦਰ ਬੇਸ਼ੁਮਾਰ ਨਿਹਮਤਾਂ ਦਿੱਤੀਆਂ ਨੇ, ਉਹਨਾਂ ਨਾਲ ਜਾਣ ਬੁੱਝ ਕੇ ਇਨਕਾਰ ਕਰਤਾ ਉਸ ਰੱਬ ਦਾ, ਉਸ ਰੱਬ ਦਾ ਜਿਨ੍ਹਾਂ ਨੇ ਇਨਕਾਰ ਕੀਤਾ। ਫਰਮਾਇਆ ਉਹਨਾਂ 'ਤੇ ਜਹੰਨਮ ਦਾ ਅਜ਼ਾਬ ਹੈ, ਦੋਜ਼ਖ ਦਾ ਅਜ਼ਾਬ, ਵਬੇਸਲ ਮਸੀਰ, ਔਰ ਇਹ ਕਿੱਡਾ ਹੀ ਬੁਰਾ ਠਿਕਾਣਾ ਹੈ। ਯਾਨੀ ਅਗਰ ਕੋਈ ਬੰਦੇ ਨੇ ਇਹ ਠਿਕਾਣੇ ਨੂੰ ਅਪਣਾਇਆ, ਅਗਰ ਕੋਈ ਇੱਥੇ ਪਹੁੰਚਿਆ ਤਾਂ ਕਿੱਡੇ ਬੁਰੇ ਠਿਕਾਣੇ 'ਤੇ ਪਹੁੰਚਿਆ। ਜ਼ਾਹਿਰ ਇਸ ਜਗ੍ਹਾ 'ਤੇ ਜਿਹੜਾ ਬੰਦਾ ਪਹੁੰਚੇਗਾ ਆਪਣੀ ਬਦਾਮਾਲੀਆਂ ਦੀ ਵਜ੍ਹਾ ਤੋਂ ਪਹੁੰਚੇਗਾ। ਫਰਮਾਇਆ ਜਿਹਨੇ ਬਦਾਮਾਲੀਆਂ ਦੇ ਰਸਤੇ ਨੂੰ ਪਸੰਦ ਕੀਤਾ ਔਰ ਇਸ ਠਿਕਾਣੇ ਨੂੰ ਆਪਣੇ ਲਈ ਮੁੰਤਖਬ ਕੀਤਾ, ਅਤੇ ਬੜੇ ਬੁਰੇ ਠਿਕਾਣੇ ਨੂੰ ਮੁੰਤਖਬ ਕੀਤਾ। ਇਜ਼ਾ ਉਲਕੂ ਫੀਹਾ ਸਮੇਊ ਲਹਾ ਸ਼ਹੀਕਨ ਵਹਿਆ ਤਫੂਰ, ਜਦੋਂ ਇਹ ਲੋਕ ਉਹਦੇ 'ਚ ਪਾਏ ਜਾਣਗੇ, ਯਾਨੀ ਦੋਜ਼ਖ ਦੇ ਵਿੱਚ ਜਦੋਂ ਇਹਨਾਂ ਨੂੰ ਸੁੱਟਿਆ ਜਾਏਗਾ ਅਤੇ ਇਹ ਸੁਣਨਗੇ ਉਹਦਾ ਧਾੜਨਾ। ਇਜ਼ਾ ਉਲਕੂ ਫੀਹਾ, ਜਦੋਂ ਇਹ ਲੋਕ ਡਾਲੇ ਜਾਣਗੇ, ਫੀਹਾ ਦੋਜ਼ਖ 'ਚ, ਸਮੇਊ, ਅਤੇ ਇਹ ਸੁਣਨਗੇ ਲਹਾ ਦੋਜ਼ਖ ਦਾ, ਸ਼ਹੀਕਨ ਧਾੜਨਾ ਵਹਿਆ ਤਫੂਰ, ਔਰ ਇਹ ਦੋਜ਼ਖ ਜੋਸ਼ ਮਾਰਦੀ ਹੋਏਗੀ। ਯਾਨੀ ਇੱਕ ਦੋਜ਼ਖ ਦੀ ਕੈਫੀਅਤ ਬਿਆਨ ਕੀਤੀ ਹੈ, ਕਿਆਮਤ ਵਾਲੇ ਦਿਨ ਜਦੋਂ ਮੁਜਰਮਾਂ ਨੂੰ ਦੋਜ਼ਖ 'ਚ ਸੁੱਟਿਆ ਜਾਏਗਾ ਤਾਂ ਦੋਜ਼ਖ ਦੀ ਧਾੜਨ ਦੇ ਅੰਦਾਜ਼ ਦੀ ਆਵਾਜ਼ ਹੋਏਗੀ, ਬੜੀ ਖੌਫਨਾਕ ਆਵਾਜ਼ ਹੋਏਗੀ, ਜਿਹਦੇ ਨਾਲ ਦਿਲ ਦਹਿਲ ਜਾਣਗੇ। ਵਹਿਆ ਤਫੂਰ, ਔਰ ਇੱਕ ਜੋਸ਼ ਹੋਏਗਾ ਦੋਜ਼ਖ ਦੇ ਅੰਦਰ, ਜਿਹੜਾ ਜੋਸ਼ ਮਾਰ ਰਹੀ ਹੋਏਗੀ। ਉਸ ਹਾਲ 'ਚ ਇਹਨਾਂ ਕਾਫਰਾਂ ਨੂੰ ਦੋਜ਼ਖ ਦੇ ਵਿੱਚ ਸੁੱਟ ਦਿੱਤਾ ਜਾਏਗਾ। ਤਕਾਦ ਤਮਈਯਤ ਮਿਨਲ ਗੈਦ, ਉਹ ਦੋਜ਼ਖ ਜਿਹੜੀ ਇੰਜ ਮਹਿਸੂਸ ਹੋਏਗੀ ਕਿ ਗੁੱਸੇ ਦੀ ਵਜ੍ਹਾ ਨਾਲ ਫਟਣ ਵਾਲੀ ਹੈ, ਬਿਲਕੁਲ ਹੁਣੇ ਹੀ ਫਟ ਜਾਏਗੀ, ਇੰਨੀ ਸ਼ਦੀਦ ਗੁੱਸੇ 'ਚ ਹੋਏਗੀ। ਕੁੱਲਮਾ ਉਲਕਿਆ ਫੀਹਾ ਫੌਜੁਨ ਸਾਲਹੁਮ ਖਜ਼ਨਤੁਹਾ ਅਲਮ ਯਾਤਿਕੁਮ ਨਜ਼ੀਰ। ਜਦੋਂ ਜਦੋਂ ਉਹਦੇ 'ਚ ਕੋਈ ਗਿਰੋਹ ਸੁੱਟਿਆ ਜਾਏਗਾ ਤਾਂ ਉਹਦੇ ਦਾਰੋਗਾ ਪੁੱਛਣਗੇ, ਯਾਨੀ ਦੋਜ਼ਖ ਦੇ ਦਾਰੋਗਾ ਹੋਣਗੇ। ਐਸੇ ਫਰਿਸ਼ਤੇ ਮੁਤੱਈਨ ਕੀਤੇ ਜਿਹੜੇ ਉਹਦੇ ਨਿਗਰਾਨ ਹੋਣਗੇ, ਜਿਹੜੇ ਦਾਰੋਗਾ ਨੇ ਉਹਦਾ ਖਿਆਲ ਰੱਖਣਗੇ ਕਿ ਜਿਹੜੀ ਸਜ਼ਾ ਕੁਫਾਰ ਵਾਸਤੇ ਜਾਂ ਮੁਸ਼ਰਕੀਨ ਵਾਸਤੇ ਜਾਂ ਮੁਨਾਫਿਕੀਨ ਵਾਸਤੇ, ਜਿਹੜੇ ਲੋਕ ਦੋਜ਼ਖ ਦੇ ਮੁਸਤਹਿਕ ਨੇ, ਜਿਹੜੀ ਸਜ਼ਾ ਉਹਨਾਂ ਵਾਸਤੇ ਮੁਤੱਈਨ ਕੀਤੀ ਗਈ ਹੈ, ਉਹ ਸਜ਼ਾ ਉਹਨਾਂ ਨੂੰ ਮਿਲਦੀ ਰਹੇ, ਪ੍ਰੋਪਰ ਤਰੀਕੇ ਨਾਲ ਮਿਲਦੀ ਰਹੇ। ਜਿਹੜੇ ਨਿਗਰਾਨ ਹੋਣਗੇ ਦੋਜ਼ਖ ਦੇ, ਜਿਹੜਾ ਉਹਦਾ ਈਂਧਨ ਉਹਦੇ 'ਚ ਪਾਉਂਦੇ ਰਹਿਣਗੇ, ਔਰ ਉਹਨੂੰ ਉਹਦੀ ਅੱਗ ਨੂੰ ਬੁੱਝਣ ਨਹੀਂ ਦੇਣਗੇ, ਉਹ ਉਹਨਾਂ ਨੂੰ ਪੁੱਛਣਗੇ ਕਿ ਤੁਸੀਂ ਐਡੇ ਬਦਕਿਸਮਤ, ਤੁਸੀਂ ਇਸ ਦੋਜ਼ਖ 'ਚ ਆ ਗਏ, ਅਤੇ ਕੀ ਤੁਹਾਡੇ ਕੋਲ ਕੋਈ ਡਰਾਉਣ ਵਾਲਾ ਨਹੀਂ ਸੀ ਆਇਆ? ਨਜ਼ੀਰ, ਨਜ਼ੀਰ ਤੋਂ ਮੁਰਾਦ ਖਬਰਦਾਰ ਕਰਨ ਵਾਲਾ, ਜਿਹੜਾ ਇਹ ਦੱਸਦੇ ਕਿ ਅਗਰ ਬੁਰੇ ਕੰਮ ਕਰੋਗੇ ਤਾਂ ਬੜਾ ਹੀ ਬੁਰਾ ਅੰਜਾਮ ਹੈ, ਬੜੀ ਸਖਤ ਸਜ਼ਾ ਹੈ ਖੁਦਾ ਦੇ ਨਾਲ ਸਰਕਸ਼ੀ ਕਰਨ ਦੀ। ਦੋਜ਼ਖ 'ਚ ਕੋਈ ਬੰਦਾ ਐਵੇਂ ਨਹੀਂ ਜਾਏਗਾ, ਦੋਜ਼ਖ 'ਚ ਤਾਂ ਹੀ ਜਾਏਗਾ ਜੇ ਬੰਦਾ ਖੁਦਾ ਨਾਲ, ਰੱਬ ਨਾਲ ਸਰਕਸ਼ੀ ਕਰੇਗਾ, ਮਿਹਰਬਾਨ ਰੱਬ ਨਾਲ ਸਰਕਸ਼ੀ ਕਰੇਗਾ, ਫਿਰ ਦੋਜ਼ਖ 'ਚ ਜਾਏਗਾ। ਅੱਲਾਹ ਤਾਲਾ ਤੋਂ ਵੱਧ ਮਿਹਰਬਾਨ ਕੋਈ ਨਹੀਂ। ਔਰ ਅਗਰ ਅੱਲਾਹ ਤਾਲਾ ਫੈਸਲਾ ਕਰਦਾ ਕਿਸੇ ਵਾਸਤੇ ਦੋਜ਼ਖ ਦਾ, ਤਾਂ ਜ਼ਾਹਿਰ ਹੈ ਕਿ ਉਹ ਬੰਦਾ ਫਿਰ ਬਹੁਤ ਹੀ ਗਲਤ ਹੈ, ਤਾਂ ਹੀ ਉਹ ਫੈਸਲਾ ਕਰੇਗਾ। ਅਤੇ ਉਹ ਦਾਰੋਗਾ ਪੁੱਛਣਗੇ, ਜਦੋਂ ਗਿਰੋਹ ਦੁਰ ਗਿਰੋਹ ਲੋਕ ਆਉਣਗੇ ਨਾ ਉਹਦੇ 'ਚ, ਤਾਂ ਉਹਨਾਂ ਗਿਰੋਹਾਂ ਨੂੰ ਪੁੱਛਣਗੇ ਕਿ ਤੁਹਾਡੇ ਕੋਲ ਕੋਈ ਖਬਰਦਾਰ ਕਰਨ ਵਾਲਾ ਨਹੀਂ ਸੀ ਆਇਆ ਜਿਹੜਾ ਤੁਹਾਨੂੰ ਦੱਸਦਾ ਕਿ ਇਹ ਤਾਂ ਅੰਜਾਮ ਬਹੁਤ ਭੈੜਾ ਹੈ ਅਗਰ ਤੁਸੀਂ ਬੁਰੇ ਕੰਮ ਨਹੀਂ ਛੱਡਦੇ? ਕਾਲੂ, ਉਹ ਕਹਿਣਗੇ, ਬਲਾ, ਕਿਉਂ ਨਹੀਂ, ਕਦ ਜਾ ਨਾ ਨਜ਼ੀਰੁਨ, ਆਇਆ ਸੀ ਸਾਡੇ ਕੋਲ ਡਰਾਉਣ ਵਾਲਾ, ਖਬਰਦਾਰ ਕਰਨ ਵਾਲਾ, ਆਖਰਤ ਦੇ ਸਖਤ ਅਜ਼ਾਬ ਤੋਂ ਖਬਰਦਾਰ ਕਰਨ ਵਾਲਾ ਸਾਡੇ ਕੋਲ ਆਇਆ ਸੀ। ਫਕਤ ਜ਼ਬਨਾ, ਅਤੇ ਅਸੀਂ ਉਹਨੂੰ ਝੁਟਲਾ ਦਿੱਤਾ, ਅਸੀਂ ਉਹਦੀ ਤਕਜ਼ੀਬ ਕਰਤੀ, ਉਹਨੂੰ ਸੱਚਾ ਨਾ ਮੰਨਿਆ, ਉਹਨੂੰ ਝੂਠਾ ਕਹਿਤਾ, ਜਾਣ ਬੁੱਝ ਕੇ ਝੂਠਾ ਕਹਿਤਾ। ਵਕੁਲ ਨਮਾ ਨਜ਼ਲ ਅੱਲਾਹ ਮਿਨ ਸ਼ਈ, ਔਰ ਅਸਾਂ ਉਹਨੂੰ ਕਿਹਾ ਕਿ ਅੱਲਾਹ ਨੇ ਕੋਈ ਚੀਜ਼ ਨਾਜ਼ਿਲ ਹੀ ਨਹੀਂ ਕੀਤੀ। ਜਿਹੜਾ ਤੁਸੀਂ ਇਹ ਦਾਅਵਾ ਕਰਦੇ ਹੋ ਕਿ ਤੁਹਾਡੇ 'ਤੇ ਅੱਲਾਹ ਦਾ ਕੋਈ ਕਲਾਮ ਨਾਜ਼ਿਲ ਹੋਇਆ ਹੈ, ਜਾਂ ਅੱਲਾਹ ਤਾਲਾ ਨੇ ਤੁਹਾਨੂੰ ਕੋਈ ਗੱਲ ਦੱਸੀ ਹੈ, ਨਹੀਂ, ਝੂਠ ਹੈ, ਤੁਸੀਂ ਝੂਠੇ ਹੋ, ਅਤੇ ਅਸੀਂ ਸਹੀ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਕਿਹਾ ਅੱਲਾਹ ਨੇ ਕੋਈ ਚੀਜ਼ ਨਾਜ਼ਲ ਨਹੀਂ ਕੀਤੀ, ਇਨ ਅੰਤੁਮ ਇਲਾ ਫੀ ਜ਼ਲਾਲਿਨ ਕਬੀਰ। ਅਤੇ ਉਹਨਾਂ ਨਜ਼ੀਰ ਨੂੰ, ਉਹਨਾਂ ਨਜ਼ੀਰਾਂ ਨੂੰ ਕਿਹਾ, ਉਹਨਾਂ ਖਬਰਦਾਰ ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਤੁਸੀਂ ਲੋਕ ਤਾਂ ਨਿਰੀ ਗੁੰਮਰਾਹੀ 'ਚ ਹੋ, ਜਿਹੜਾ ਸਮਝਦੇ ਹੋ ਕਿ ਸਾਨੂੰ ਖੁਦਾ ਨੇ ਸਾਡੇ ਵੱਲ ਪੈਗਾਮ ਭੇਜਿਆ, ਫਰਿਸ਼ਤਾ ਭੇਜਿਆ, ਅਤੇ ਉਦੋਂ ਬਾਅਦ ਉਹ ਫਰਿਸ਼ਤਾ ਜਿਹੜਾ ਉਹ ਸਾਨੂੰ ਉਹਨੇ ਹੱਕ ਗੱਲ ਦੱਸੀਏ, ਔਰ ਸਾਡੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਕੌਮ ਨੂੰ ਖਬਰਦਾਰ ਕਰੀਏ, ਕਿਉਂਕਿ ਇਹ ਤਾਂ ਤੁਸੀਂ ਬੜੀ ਵੱਡੀ ਗੁੰਮਰਾਹੀ 'ਚ ਪੈ ਗਏ ਹੋ, ਤੁਹਾਡਾ ਕੀ ਕੰਮ ਇਹਦੇ ਨਾਲ? ਰਸੂਲਾਂ ਦੀ ਗੱਲ ਨੂੰ ਬਿਲਕੁਲ ਉਲਟਾ ਦਿੱਤਾ, ਆਪ ਵੱਡੀ ਗੁੰਮਰਾਹੀ ਸਨ, ਕਹਿ ਤੱਕ ਨਹੀਂ ਰਸੂਲ ਵੱਡੀ ਗੁੰਮਰਾਹੀ 'ਚ ਨੇ। ਵਕਾਲੂ ਲਉ ਕੁੰਨ ਨਸਮਉ ਔ ਨਾ ਕਿਲੋ ਮਾ ਕੁੰਨ ਫੀ ਅਸਾਬਿ ਸਈਰ, ਔਰ ਉਹ ਕਹਿਣਗੇ, ਐ ਕਾਸ਼ ਅਸੀਂ ਧਿਆਨ ਨਾਲ ਸੁਣਦੇ ਗੱਲ ਨੂੰ, ਓ ਨਾ ਕਹਿਲੋ, ਜਾਂ ਅਸੀਂ ਅਕਲ ਦੀ ਰਾਹ ਇਖਤਿਆਰ ਕਰਦੇ, ਮਾ ਕੁੰ ਨਫੀ ਅਸਾਬ ਸਈਰ, ਤਾਂ ਅਸੀਂ ਦੋਜ਼ਖ ਵਾਲਿਆਂ 'ਚ ਨਾ ਹੁੰਦੇ। ਯਾਨੀ ਉਹ ਕਹਿਣਗੇ ਕਿ ਸਾਡਾ ਕਸੂਰ ਕੀ ਸੀ, ਅਸੀਂ ਦੋਜ਼ਖ ਵਾਲੇ ਕਿਉਂ ਹੋਏ ਹਾਂ, ਇਹਨੂੰ ਉਹ ਖੁਦ ਬਿਆਨ ਕਰਨਗੇ। ਯਾਨੀ ਅੱਲਾਹ ਤਾਲਾ ਨੇ ਦੋਜ਼ਖੀਆਂ ਦੀ ਇਹ ਗੱਲ ਦੱਸ ਦਿੱਤੀ ਹੈ ਕਿ ਉਹਨਾਂ ਨੂੰ ਉੱਥੇ ਜਾ ਕੇ ਕੀ ਮਹਿਸੂਸ ਹੋਏਗਾ ਕਿ ਸਾਡੇ ਦੋਜ਼ਖ 'ਚ ਆਉਣ ਦੀ ਕੀ ਵਜ੍ਹਾ, ਖੁਦ ਉਹ ਬਿਆਨ ਕਰਨਗੇ। ਯਾਨੀ ਇਹ ਨਹੀਂ ਕਿ ਕੋਈ ਦੂਸਰਾ ਉਹਨਾਂ 'ਤੇ ਜੋ ਉਹਨਾਂ ਦੇ ਜੁਰਮ ਦੀ ਵਜ੍ਹਾ ਦੱਸ ਰਿਹਾ, ਉਹਨੇ ਉਹ ਖੁਦ ਦੱਸਣਗੇ ਕਿ ਸਾਡੀ ਗਲਤੀ ਅਸਲ ਕੀ ਸੀ। ਕਹਿੰਦੇ, ਫਰਮਾਇਆ, ਲਉ ਕੁੰਨ ਨਸਮਉ, ਅਗਰ ਅਸੀਂ ਸੁਣਦੇ, ਧਿਆਨ ਨਾਲ ਸੁਣਦੇ, ਉਹ ਨਾ ਕਹਿਲੋ, ਜਾਂ ਅਸੀਂ ਅਕਲ ਕਰਦੇ, ਮਾ ਕੁੰ ਨਫੀ ਅਸਾਬਿ ਸਈਰ, ਤਾਂ ਅਸੀਂ ਦੋਜ਼ਖ ਵਾਲੇ ਨਾ ਹੁੰਦੇ। ਯਾਨੀ ਦੋ ਗਲਤੀਆਂ ਹੋਈਆਂ ਨੇ, ਨਬੀ ਦੀ ਗੱਲ, ਰਸੂਲ ਦੀ ਗੱਲ ਜਿਹੜੀ ਸੀ ਤਵੱਜੋ ਹੀ ਨਹੀਂ ਦਿੱਤੀ, ਉਹਨੂੰ ਕੋਈ ਵੈਲਿਊ ਹੀ ਨਹੀਂ ਦਿੱਤੀ, ਉਹਨੂੰ ਕਦੀ ਗੌਰ ਨਾਲ ਸੁਣਿਆ ਹੀ ਨਹੀਂ, ਉਹਨੂੰ ਕੋਈ ਅਹਿਮੀਅਤ ਹੀ ਨਹੀਂ ਦਿੱਤੀ, ਇੱਕ ਗੱਲ। ਅਤੇ ਦੂਸਰੀ ਗੱਲ, ਅਕਲ ਕੋਲੋਂ ਕੰਮ ਹੀ ਨਹੀਂ ਲਿਆ ਕਿ ਹੱਕ ਕਹੀਏ ਅਤੇ ਬਾਤਿਲ ਕਹੀਏ, ਨੇਕੀ ਕਹੀਏ ਅਤੇ ਬਦੀ ਕਹੀਏ, ਸਾਡਾ ਜ਼ਮੀਰ ਕੀ ਕਹਿ ਰਿਹਾ, ਜੋ ਸਾਡਾ ਜ਼ਮੀਰ ਕਹਿ ਰਿਹਾ ਉਹੀ ਨਬੀ ਕਹਿ ਰਿਹਾ, ਅਤੇ ਸਾਡਾ ਬਾਤਨ ਕਹਿੰਦਾ ਕਿ ਬੁਰਾ ਕੰਮ ਨਹੀਂ ਕਰਨਾ ਚਾਹੀਦਾ, ਅਤੇ ਸ਼ਿਰਕ ਨਹੀਂ ਕਰਨਾ ਚਾਹੀਦਾ, ਤੌਹੀਦ ਨੂੰ ਇਖਤਿਆਰ ਕਰਨਾ ਚਾਹੀਦਾ, ਇਹੋ ਹੀ ਗੱਲ ਹੈ, ਨਬੀ ਕਹਿ ਰਿਹਾ। ਲੇਕਿਨ ਅਸੀਂ ਨਾ ਅਕਲ ਇਖਤਿਆਰ ਕੀਤੀ, ਨਾ ਨਬੀ ਦੀ ਗੱਲ ਸੁਣੀ, ਅਤੇ ਫਿਰ ਇਸ ਵਜ੍ਹਾ ਤੋਂ ਅਸੀਂ ਦੋਜ਼ਖ ਵਾਲੇ ਹੋ ਗਏ। ਯਾਨੀ ਕਿ ਇੱਥੋਂ ਪਤਾ ਚੱਲਦਾ ਕਿ ਅੱਲਾਹ ਤਾਲਾ ਦਾ ਜਿਹੜਾ ਫੈਸਲਾ ਹੋਏਗਾ ਦੋਜ਼ਖ ਦੇ ਬਾਰੇ, ਦੋਜ਼ਖ ਵਾਲੇ ਲੋਕਾਂ ਦੇ ਬਾਰੇ ਜਿਹੜਾ ਫੈਸਲਾ ਹੋਏਗਾ ਕਿ ਇਹ ਲੋਕ ਦੋਜ਼ਖ ਜਾਣ, ਬੜਾ ਹੀ ਸਹੀ ਹੋਏਗਾ। ਉਹਨਾਂ ਦੀ ਗਲਤੀ ਹੋਏਗੀ ਕਿ ਉਹ ਗੱਲ, ਜ਼ਾਹਿਰ ਹੈ ਕਿ ਰਸੂਲ ਤਾਂ ਬੜੀ ਸੰਜੀਦਗੀ ਨਾਲ ਗੱਲ ਕਰਦਾ, ਔਰ ਬੜੇ ਪਿਆਰ ਨਾਲ ਗੱਲ ਕਰਦਾ, ਬੜੀ ਹਮਦਰਦੀ ਨਾਲ ਗੱਲ ਕਰਦਾ, ਔਰ ਬੜੀ ਵੱਡੀ ਅਤੇ ਬੜੀ ਗਹਿਰੀ ਗੱਲ ਕਰਦਾ, ਬੜੀ ਹਕੀਕਤ 'ਤੇ ਮਬਨੀ ਅਤੇ ਬੜੇ ਸਾਫ਼ ਲਫ਼ਜ਼ਾਂ 'ਚ ਗੱਲ ਕਰਦਾ। ਇੰਝ ਤਾਂ ਨਹੀਂ ਹੋ ਸਕਦਾ ਕਿ ਰਸੂਲ ਗੱਲ ਕਰ ਰਿਹਾ ਹੋਵੇ, ਯਾਨੀ ਅੱਲਾਹ ਨੇ ਭੇਜਿਆ ਬੰਦਾ, ਇੱਕ ਕੌਮ ਨੂੰ ਸਮਝਾਉਣ ਵਾਸਤੇ ਭੇਜਿਆ, ਉਹ ਗੱਲ ਕਰ ਰਿਹਾ ਹੋਵੇ, ਤਾਂ ਬੰਦਾ ਕਿ ਇਸ ਗੱਲ 'ਚ ਬੜੇ ਗੁੰਝਲ ਨੇ, ਸਮਝ ਨਹੀਂ ਆਉਂਦੀ, ਪੇਚੀਦਾ ਜੀ ਗੱਲ ਹੈ, ਬੜੀ ਦੂਰ ਦੀ ਗੱਲ ਹੈ, ਇਹ ਸਾਡੇ ਦਿਮਾਗਾਂ ਤੋਂ ਬਹੁਤ ਉੱਚੀ ਏਜ ਨਹੀਂ ਹੁੰਦਾ। ਰਸੂਲ ਦੀ ਗੱਲ ਬੜੀ ਸਾਫ਼ ਸਿੱਧੀ ਉਸ ਕੌਮ ਦੀ ਜ਼ਬਾਨ 'ਚ ਹੁੰਦੀ ਹੈ, ਤਾਂ ਸਭ ਕਹਿੰਦੇ ਨੇ ਗੱਲ ਵਾਜ਼ਿਹ ਹੈ, ਗੱਲ ਪਤਾ ਹੈ, ਗੱਲ ਇਹ ਕੀ ਕਹਿ ਰਿਹਾ ਪਤਾ। ਫਿਰ ਜਿਨ੍ਹਾਂ ਨੇ ਇਨਕਾਰ ਕਰਨਾ ਹੁੰਦਾ ਜਾਣ ਬੁੱਝ ਕੇ ਇਨਕਾਰ ਕਰਦੇ ਨੇ। ਜ਼ਾਹਿਰ ਹੈ ਕਿ ਗੱਲ ਕਿੱਡੀ ਹੀ ਕਿਉਂ ਨਾ ਸਾਫ਼ ਹੋਵੇ, ਗੱਲ ਕਰਨ ਵਾਲਾ ਕਿੰਨਾ ਹੀ ਚੰਗਾ ਕਿਉਂ ਨਾ ਹੋਵੇ, ਔਰ ਉਹ ਕਿੰਨੀ ਦਲਾਇਲ ਨਾਲ ਗੱਲ ਕਿਉਂ ਨਾ ਕਰੇ, ਜੇ ਅਸੀਂ ਸੁਣਾਂਗੇ ਹੀ ਨਹੀਂ ਤਾਂ ਸਾਨੂੰ ਫਾਇਦਾ ਹੋ ਹੀ ਨਹੀਂ ਸਕਦਾ। ਇਹੀ ਉਹਨਾਂ ਦਾ ਕਸੂਰ ਹੈ, ਉਹ ਕਹਿੰਦੇ ਅਸੀਂ ਗੱਲ ਹੀ ਨਹੀਂ ਸੁਣ ਦਿੰਦੇ। ਜਦੋਂ ਗੱਲ ਹੀ ਨਹੀਂ ਸੁਣਦੇ ਤਾਂ ਸਾਡੇ ਵਾਸਤੇ ਉਹ ਜੋ ਕੁਛ ਉਸ ਰਸੂਲ ਕੋਲ ਹਿਦਾਇਤ ਦੀ ਗੱਲ ਸੀ ਸਾਡੇ ਵਾਸਤੇ ਉਹ ਸਭ ਫਿਰ ਬੇਕਾਰ ਰਹੀ, ਸਾਡੇ ਜ਼ਰਾ ਵੀ ਕੰਮ ਨਹੀਂ ਆਈ, ਔਰ ਅਸੀਂ ਅਕਲ ਦੀ ਰਾਹ ਇਖਤਿਆਰ ਨਹੀਂ ਕਰਾਂਗੇ। ਜ਼ਾਹਿਰ ਹੈ ਕਿ ਅਗਰ ਅਕਲ ਦੀ ਰਾਹ ਬੰਦਾ ਇਖਤਿਆਰ ਨਾ ਕਰੇ ਤਾਂ ਅਕਲ ਹੀ ਤਾਂ ਉਹ ਰੋਸ਼ਨੀ ਹੈ ਜਿਹੜੀ ਇਨਸਾਨ ਨੂੰ ਦਿੱਤੀ ਗਈ ਹੈ ਕਿ ਬਈ ਤੂੰ, ਤੈਨੂੰ ਖੁਦ ਤੋਂ ਪਤਾ ਲੱਗ ਰਿਹਾ ਕਿ ਇਹ ਸਹੀ ਹੈ ਅਤੇ ਇਹ ਗਲਤ ਹੈ। ਹੁਣ ਤੇਰੀ ਅਕਲ ਤੈਨੂੰ ਕਹੇਗੀ ਕਿ ਤੂੰ ਜਿਹੜਾ ਗਲਤ ਉਹਨੂੰ ਇਖਤਿਆਰ ਨਾ ਕਰ, ਜਿਹੜਾ ਸਹੀ ਉਹਨੂੰ ਇਖਤਿਆਰ ਕਰ। ਅਤੇ ਜੇ ਕੋਈ ਬੰਦਾ ਕਹੇ ਕਿ ਨਹੀਂ ਮੈਂ ਅਕਲ ਦੀ ਗੱਲ ਨਹੀਂ ਮੰਨੀ, ਯਾਨੀ ਜ਼ਾਹਿਰ ਹੈ ਬੇਅਕਲੀ ਦੀ ਗੱਲ ਮੰਨੀ, ਅਤੇ ਜ਼ਾਹਿਰ ਹੈ ਬੇਅਕਲੀ 'ਤੇ ਜੇਕਰ ਕੋਈ ਖਲੋਏਗਾ ਤਾਂ ਬੇਅਕਲੀ ਤਾਂ ਫਿਰ ਇਹ ਕਹੇਗੀ ਨਾ ਕਿ ਜਿਹੜਾ ਰਸਤਾ ਮੰਜ਼ਿਲ ਵੱਲ ਜਾਂਦਾ ਉਹਨੂੰ ਛੱਡੋ, ਅਤੇ ਜਿਹੜਾ ਰਸਤਾ ਸਾਡੇ ਵਾਸਤੇ ਕੋਈ ਇੰਜੋਇਮੈਂਟ ਦਾ ਜ਼ਰੀਆ ਜਾਂ ਸਾਨੂੰ ਵਕਤੀ ਮਫਾਦ ਦੇ ਰਿਹਾ ਜਾਂ ਸਾਨੂੰ ਕੋਈ ਫਾਇਦਾ ਮੁਹੱਈਆ ਕਰ ਰਿਹਾ, ਉਹਦੇ ਪਿੱਛੇ ਲੱਗੇ ਜਾਂ ਵੇਖੀ ਜਾਏਗੀ ਕਿ ਮੁਸਤਕਬਲ 'ਚ ਕੀ ਹੋਣਾ, ਮੰਜ਼ਿਲ ਹਾਸਲ ਹੁੰਦੀ ਹੈ ਕਿ ਨਹੀਂ ਹੁੰਦੀ, ਕਾਮਯਾਬੀ ਹੁੰਦੀ ਹੈ ਕਿ ਨਹੀਂ ਹੁੰਦੀ। ਅਕਲ ਤਾਂ ਕਹੇਗੀ ਕਿ ਉਹ ਫੈਸਲਾ ਕਰੋ ਜਿਹੜਾ ਫੈਸਲਾ ਤੁਹਾਡੇ ਹੱਕ 'ਚ ਕਾਮਯਾਬੀ ਵਾਲਾ ਫੈਸਲਾ ਹੈ, ਤੁਹਾਡੇ ਹੱਕ 'ਚ ਬਿਹਤਰੀ ਵਾਲਾ ਫੈਸਲਾ ਹੈ। ਅਤੇ ਲੇਕਿਨ ਜਿਹੜਾ ਬੰਦਾ ਕਹੇਗਾ ਮੈਂ ਅਕਲ ਨਹੀਂ ਕਰਨੀ, ਤਾਂ ਜ਼ਾਹਿਰ ਹੈ ਫਿਰ ਉਹ ਪੁੱਠੇ ਰਸਤੇ 'ਤੇ ਚੱਲੇਗਾ। ਇਹਨਾਂ ਨੇ ਇਹੀ ਕਿਹਾ ਕਿ ਅਸੀਂ ਅਗਰ ਅਕਲ ਕਰਦੇ ਜਾਂ ਅਸੀਂ ਧਿਆਨ ਨਾਲ ਗੱਲ ਸੁਣਦੇ, ਅਸੀਂ ਦੋ ਦਖਾਲਿਆਂ 'ਚ ਨਾ ਹੁੰਦੇ। ਫਤਰਫੂ ਬਿਜ਼ੰਬਿਹਿਮ, ਫਰਮਾਇਆ ਕਿ ਫਿਰ ਉਹ ਆਪਣੇ ਗੁਨਾਹ ਦਾ ਇਕਰਾਰ ਕਰਨਗੇ, ਇਤਰਾਫ਼ ਕਰਨਗੇ, ਆ ਜੀ ਸਾਡੇ ਕੋਲ ਗਲਤੀ ਹੋਈ ਹੈ, ਅਸੀਂ ਬੜਾ ਗਲਤ ਕੰਮ ਕੀਤਾ, ਸਾਨੂੰ ਚਾਹੀਦਾ ਸੀ ਅਸੀਂ ਅਕਲ ਦਾ ਰਾਹ ਇਖਤਿਆਰ ਕਰਦੇ, ਅਸੀਂ ਰਸੂਲ ਦੀ ਗੱਲ ਧਿਆਨ ਨਾਲ ਸੁਣਦੇ। ਯਾਨੀ ਉਦੋਂ ਬੜੇ ਚੰਗੇ ਤਰੀਕੇ ਨਾਲ, ਉਹ ਬੰਦਾ ਬੜਾ ਹੀ ਚੰਗਾ ਸੀ, ਉਹ ਸਾਡੇ ਪਿੱਛੇ ਪੈ ਪੈ ਕੇ ਸਾਨੂੰ ਹਿਦਾਇਤ ਦੀ ਗੱਲ ਦੱਸਦਾ ਸੀ, ਉਹ ਤਾਂ ਬੜਾ ਹੀ ਹਮਦਰਦ ਸੀ, ਉਹਨੇ ਤਾਂ ਕੋਈ ਕੋਤਾਹੀ ਨਹੀਂ ਕੀਤੀ, ਅਸੀਂ ਉਹਦੇ ਕੋਲੋਂ ਦੂਰ ਹੁੰਦੇ ਸਾਂ, ਅਸੀਂ ਉਹਦੇ 'ਤੇ ਇਲਜ਼ਾਮ ਲਾਉਂਦੇ ਹਾਂ ਕਿ ਤੂੰ ਗੁੰਮਰਾਹ ਹੈ, ਅਸੀਂ ਠੀਕ ਹਾਂ, ਤੇਰੀ ਗੱਲ ਇਸ ਕਾਬਲ ਹੀ ਨਹੀਂ, ਕਦੀ ਜਾਦੂਗਰ ਕਿਹਾ, ਕਦੀ ਉਹਨੂੰ ਕੋਈ ਮਜਨੂਨ ਕਹਿਤਾ ਬਈ ਪਾਗਲ ਹੈ, ਕਦੀ ਕੁਛ ਕਹਿਤਾ, ਕਦੀ ਕਾਹਨ ਕਹਿਤਾ, ਅਤੇ ਉਦੋਂ ਉਹਦੀ ਹਿਦਾਇਤ ਦੀ ਗੱਲ ਦੇ ਕਰੀਬ ਹੀ ਨਹੀਂ ਫਟਕੇ, ਆਪਣੇ ਗੁਨਾਹ ਨੂੰ ਮੰਨਣਗੇ, ਇਤਰਾਫ਼ ਕਰਨਗੇ ਕਿ ਗੁਨਾਹ ਸਾਡਾ। ਫਸੋਕਨ ਲਿਆ ਸਾਬ ਸਈਰ, ਫਰਮਾਇਆ ਲਾਨਤ ਹੋਵੇ ਦੋ ਦਖਾਲਿਆਂ 'ਤੇ। ਅੱਲਾਹ ਤਾਲਾ ਉਸ ਇਤਰਾਫ਼ ਨੂੰ, ਉਸ ਇਕਰਾਰ ਨੂੰ ਕੋਈ ਵੈਲਿਊ ਨਹੀਂ ਦੇਣਗੇ, ਕੋਈ ਅਹਿਮੀਅਤ ਨਹੀਂ ਦੇਣਗੇ, ਕੋਈ ਕਦਰ ਨਹੀਂ ਕਰਨਗੇ। ਲੇਕਿਨ ਇਹ ਇਤਰਾਫ਼ ਜਿਹੜਾ ਹੋਏਗਾ, ਹਾਲਾਂਕਿ ਇਤਰਾਫ਼ ਜਿਹੜਾ ਹੋਏਗਾ ਇਹ ਬੜਾ ਡਾਢਾ ਇਤਰਾਫ਼ ਹੋਏਗਾ, ਬੜੀ ਮਿੰਨਤਾਂ 'ਤੇ ਤਰਲੇ ਕਰਕੇ ਕਹਿਣਗੇ ਕਿ ਨਹੀਂ ਸਾਡੇ ਕੋਲ ਗਲਤੀ ਹੋ ਗਈ, ਅਸੀਂ ਭੁੱਲ ਗਏ। ਉੱਥੇ ਕੁਰਾਨ ਜੀ ਦੀ ਦੂਸਰੀ ਆਇਤਾਂ 'ਚ ਆਉਂਦਾ ਕਿ ਦੋ ਦੁੱਖ ਵਾਲੇ ਕਹਿਣਗੇ ਕਿ ਯਾ ਅੱਲਾ ਕਰੇ ਸਾਨੂੰ ਫਿਰ ਮੌਕਾ ਦੇ, ਅਸੀਂ ਚਲੇ ਜਾਂ, ਅਸੀਂ ਹੁਣ ਨਹੀਂ ਕਰਾਂਗੇ। ਜ਼ਾਹਿਰ ਹੈ ਜਿਹਨੇ ਦੋ ਦੁੱਖ ਨੂੰ ਵੇਖ ਲਿਆ, ਉਦੋਂ ਬਾਅਦ ਜਦੋਂ ਬੰਦਾ ਇਹ ਗੱਲ ਕਹਿ ਰਿਹਾ ਤਾਂ ਬੜੀ ਸ਼ਿੱਦਤ ਨਾਲ ਕਹੇਗਾ, ਬੜੇ ਦਿਲ ਨਾਲ ਕਹੇਗਾ ਉੱਥੇ ਖਲੋ ਕੇ। ਅਤੇ ਅੱਲਾਹ ਤਾਲਾ ਨੇ ਕਿਹਾ ਨਹੀਂ, ਇਹਨਾਂ ਨੂੰ ਅਗਰ ਭੇਜ ਵੀ ਦਿੱਤਾ ਜਾਏਗਾ ਨਾ, ਦੂਸਰੀ ਆਇਤਾਂ ਜਿਹੜਾ ਬਿਆਨ ਕੀਤਾ ਗਿਆ, ਤਾਂ ਫਿਰ ਉਹੀ ਕਰਨਗੇ। ਜ਼ਾਹਿਰ ਹੈ ਉੱਥੇ ਫਿਰ ਅੱਲਾਹ ਤਾਲਾ ਇਹ ਗੱਲ ਭੁਲਾ ਦੇਗਾ ਨਾ ਕਿ ਬਈ ਦੋਜ਼ਖ ਦੀ ਜਿਹੜੀ ਸਜ਼ਾ ਹੈ ਉਹਦੀ ਖੌਫਨਾਕੀ ਅਤੇ ਦੇ ਨਾਲ ਤਾਂ ਇਮਤਿਹਾਨ ਨਹੀਂ ਹੋਏਗਾ। ਅਗਰ ਦੁਬਾਰਾ ਭੇਜ ਦਿੱਤਾ ਜਾਏਗਾ ਤਾਂ ਦੁਬਾਰਾ ਭੇਜ ਕੇ ਫਿਰ ਉਹਨਾਂ ਨੂੰ ਅਜ਼ਮਾਇਆ ਜਾਏਗਾ ਕਿ ਬਈ ਇਹ ਨੇਕੀ ਦਾ ਰਸਤਾ ਹੈ, ਇਹ ਬਦੀ ਦਾ ਰਸਤਾ ਹੈ, ਇਹ ਅਕਲ ਦਾ ਰਸਤਾ ਹੈ, ਬੇਅਕਲੀ ਦਾ ਰਸਤਾ ਹੈ, ਇਹ ਰਸੂਲ ਤੁਹਾਨੂੰ ਦੱਸ ਰਿਹਾ, ਇਹ ਰਸੂਲ ਦੇ ਖਿਲਾਫ਼ ਰਸਤਾ ਹੈ, ਸ਼ੈਤਾਨ ਜਿਹੜਾ ਦੱਸ ਰਿਹਾ, ਇਹ ਉਹ ਰਸਤਾ ਹੈ, ਤੁਸੀਂ ਇਹਦੇ 'ਚ ਚੁਣ ਲਓ। ਅਤੇ ਅੱਲਾਹ ਤਾਲਾ ਫਰਮਾਇਆ ਨਹੀਂ, ਇਹਨਾਂ ਨੂੰ ਅਗਰ ਦੁਬਾਰਾ ਭੇਜਿਆ ਜਾਏਗਾ ਨਾ ਤਾਂ ਇਹ ਫਿਰ ਉਹੀ ਚੁਣਨਗੇ। ਔਰ ਇਹ ਬੜੀ ਯਕੀਨੀ ਗੱਲ ਹੈ, ਅਗਰ ਇੰਝ ਗੱਲ ਹੋਵੇ ਕਿ ਇਨਸਾਨ ਮਰਨ ਤੋਂ ਬਾਅਦ ਜਦੋਂ ਆਖਰਤ ਨੂੰ ਵੇਖ ਲਏਗਾ, ਉਸ ਤੋਂ ਬਾਅਦ ਉਹਦੇ 'ਚ ਉਹ ਸੁਲਝਾਓ ਪੈਦਾ ਹੋ ਸਕਦਾ ਹੋਵੇ, ਜਿਹੜਾ ਸੁਲਝਾਓ ਉਹਨੂੰ ਬਿਲਕੁਲ ਇਸ ਕਾਬਿਲ ਕਰ ਦੇ ਕਿ ਆਇੰਦਾ ਅਸੀਂ ਨੇਕ ਹੋ ਜਾਏ, ਤਾਂ ਅੱਲਾਹ ਤਾਲਾ ਜ਼ਰੂਰ ਭੇਜ ਦੇ। ਫਰਮਾਇਆ ਨਹੀਂ, ਇਹਨਾਂ ਨੇ ਫਿਰ ਉਹੀ ਕਰਨਾ, ਜਿਹੜੀ ਇਹਨਾਂ ਦੇ ਅੰਦਰ ਕੋਈ ਅਗਰ ਕੋਈ ਹੁੰਦੀ ਨਾ ਖੂਬੀ, ਕੋਈ ਖੈਰ ਹੁੰਦਾ, ਤਾਂ ਅਸੀਂ ਇਹਨਾਂ ਨੂੰ ਦੋ ਦਫ਼ੇ 'ਚ ਨਾ ਸੁੱਟ ਦੇ, ਅਤੇ ਉਹ ਆਪਣੇ ਗੁਨਾਹ ਦਾ ਇਤਰਾਫ਼ ਕਰਨਗੇ। ਅਤੇ ਅੱਲਾਹ ਤਾਲਾ ਕਹੇਗਾ ਲਾਨਤ ਹੋਵੇ ਇਹਨਾਂ ਦੋ ਦਖਾਲਿਆਂ 'ਤੇ। ਇਨਲਦੀਨ ਯਖਸ਼ਉਨ ਰੱਬਹੁਮ ਬਿਲ ਗੈਬ, ਉਹ ਲੋਕ ਜਿਹੜੇ ਆਪਣੇ ਰੱਬ ਕੋਲੋਂ ਡਰਦੇ ਨੇ ਗੈਬ ਵਿੱਚ, ਅਸਲ ਗੱਲ ਹੈ ਵੇ ਗੈਬ ਵਿੱਚ ਰਹਿੰਦਿਆਂ ਡਰਦੇ ਨੇ। ਲਹੁਮ ਮਗਫਿਰਤੁਮ ਵਾਜਰੁਨ ਕਬੀਰ, ਉਹਨਾਂ ਵਾਸਤੇ ਮਗਫਿਰਤ 'ਤੇ ਬੜਾ ਵੱਡਾ ਅਜਰ ਹੈ। ਯਾਨੀ ਅੱਲਾਹ ਤਾਲਾ ਕੋਲੋਂ ਗੈਬ ਵਿੱਚ ਰਹਿੰਦਿਆਂ ਡਰਨਾ, ਜਦੋਂ ਕਿ ਖੁਦਾ ਨਜ਼ਰ ਨਹੀਂ ਆ ਰਿਹਾ, ਉਹਦੇ ਫਰਿਸ਼ਤੇ ਨਜ਼ਰ ਨਹੀਂ ਆ ਰਹੇ, ਆਖਰਤ ਨਜ਼ਰ ਨਹੀਂ ਆ ਰਹੀ, ਰਸੂਲ ਦਾ ਰਸੂਲ ਹੋਣਾ ਇਹ ਨਜ਼ਰ ਨਹੀਂ ਆ ਰਿਹਾ। ਇਹ ਇਮਾਨ ਤਾਂ ਹੈਗੇ ਰਸੂਲ ਹੈ, ਲੇਕਿਨ ਇਹਦੇ ਕੋਲ ਫਰਿਸ਼ਤਾ ਆਉਂਦਾ, ਕੋਈ ਫਰਿਸ਼ਤਾ ਆਉਂਦਾ ਵੇਖਿਆ ਨਹੀਂ ਜਾ ਰਿਹਾ, ਉਹਦੇ ਕੌਲ 'ਤੇ ਹੀ ਯਕੀਨ ਰੱਖਦੇ ਹਾਂ ਕਿ ਜੀ ਇਹ ਕਹਿੰਦਾ ਕਿ ਮੈਂ ਅੱਲਾਹ ਦਾ ਰਸੂਲ ਹਾਂ ਔਰ ਦਲਾਇਲ ਦੇ ਹੱਕ 'ਚ ਨਹੀਂ ਤਾਂ ਅਸੀਂ ਇਹਨੂੰ ਮੰਨਦੇ ਹਾਂ। ਇਹ ਜਿਹੜਾ ਨਾ ਗੈਬ ਡਰਨਾ ਅੱਲਾਹ ਕੋਲੋਂ, ਇਹ ਹੋਈ ਦਾਨਿਸ਼ ਏ, ਇਹੀ ਅਕਲੋ ਬਸੀਰਤ ਏ ਕਿ ਜਦੋਂ ਦਲਾਇਲ ਮੌਜੂਦ ਨੇ ਤਾਂ ਫਿਰ ਅਸੀਂ ਕਿਉਂ ਨਾ ਅੱਲਾਹ ਕੋਲ ਡਰੀਏ। ਇਹ ਕਾਇਨਾਤ ਅੱਲਾਹ ਤਾਲਾ ਦਾ ਦੀ ਸ਼ਾਹਿਦ ਗਵਾਹੀ ਦਿੰਦੀ ਏ, ਕਾਇਨਾਤ ਖੁਦਾ ਮੌਜੂਦ ਏ, ਇਹ ਕਾਇਨਾਤ ਗਵਾਹੀ ਦਿੰਦੀ ਏ ਕਿ ਉਹਦੇ ਵਿੱਚ ਬੜੀ ਹਿਕਮਤ ਪਾਈ ਜਾਂਦੀ ਏ। ਅਤੇ ਫਰਮਾਇਆ ਕਿ ਇਹ ਲੋਕ ਜਿਹੜੇ ਨੇ ਨਾ, ਜਿਹੜੇ ਲੋਕ ਗੈਬ ਵਿੱਚ ਰਹਿੰਦੇ ਆ, ਯਾਨੀ ਕਿਸੇ ਆਖਰਤ ਦਾ ਖੌਫ, ਦੋਜ਼ਖ ਨੂੰ ਵੇਖਣ ਤੋਂ ਬਗੈਰ, ਜੰਨਤ ਨੂੰ ਵੇਖਣ ਤੋਂ ਬਗੈਰ, ਸਿਰਫ ਆਪਣੇ ਅਕਲ ਦੀ ਬੁਨਿਆਦ 'ਤੇ ਕਿ ਇਹ ਸਹੀ ਗੱਲ ਹੈ, ਇਹ ਗਲਤ ਗੱਲ ਹੈ, ਸਹੀ ਗੱਲ ਨੂੰ ਮੰਨਣਾ, ਗਲਤ ਗੱਲ ਨੂੰ ਨਹੀਂ ਮੰਨਣਾ, ਇਹਨੂੰ ਇਖਤਿਆਰ ਕਰਨਗੇ, ਉਹਨਾਂ 'ਤੇ ਬੜੀ ਵੱਡੀ ਮਗਫਰਤ ਅਤੇ ਬੜਾ ਵੱਡਾ ਅਜਰ ਹੋਏਗਾ। ਵਸਿਰੂ ਕੌਲਕੁਮ ਅਵਿਜਹਰੂ ਬੇ, ਫਰਮਾਇਆ ਕਿ ਤੁਸੀਂ ਆਪਣੀ ਗੱਲ ਨੂੰ ਛੁਪਾ ਕਰ ਕਹੋ ਜਾਂ ਐਲਾਨੀਆਂ ਕਹੋ, ਉੱਚੀ ਆਵਾਜ਼ ਨਾ ਕਹੋ। ਇਨਹੂ ਅਲੀਮੁਮ ਬਿਜ਼ਾਤ ਸੁਦੂਰ, ਉਹ ਜਿਹੜਾ ਰੱਬ ਏ ਉਹ ਤਾਂ ਸੀਨੇ ਵਾਲੀ ਹਰ ਗੱਲ ਨੂੰ ਜਾਣਦਾ ਹੈ, ਯਾਨੀ ਸੀਨੇ ਵਾਲੀਆਂ ਗੱਲਾਂ ਨੂੰ ਜਾਣਦਾ, ਲਿਹਾਜ਼ਾ ਤੁਸੀਂ ਆਹਿਸਤਾ ਆਹਿਸਤਾ ਕੋਈ ਗੱਲ ਕਰੋ ਜਾਂ ਐਲਾਨੀਆਂ ਕਹੋ। ਉੱਚਾ ਅੱਲਾਹ ਦਾ ਜ਼ਿਕਰ ਕਰਨਾ ਜਾਂ ਅੱਲਾਹ ਨੂੰ ਯਾਦ ਕਰਨਾ ਜਾਂ ਕੋਈ ਦੁਆ ਕਰਨੀ ਹੈ ਜਾਂ ਕੋਈ ਪੁਕਾਰਨਾ ਤੁਸੀਂ ਤਾਂ ਉੱਚਾ ਪੁਕਾਰੋ, ਤਾਂ ਵੀ ਉਹ ਜਾਣਦਾ। ਤੁਸੀਂ ਚੁਪਕੇ ਚੁਪਕੇ ਨਾਲ ਗੱਲ ਕਰੋ ਤਾਂ ਵੀ ਉਹ ਜਾਣਦਾ। ਅਲਾ ਯਾ ਅਲਮ ਮਨ ਖਲਕ, ਕੀ ਉਹ ਨਹੀਂ ਜਾਣੇਗਾ ਮਨ ਖਲਕ ਜਿਹਨੇ ਤਖਲੀਕ ਕੀਤਾ ਹੈ, ਯਾਨੀ ਜਿਹਨੇ ਤਖਲੀਕ ਕੀਤਾ ਹੈ ਉਹਨੂੰ ਤਾਂ ਰਗ ਰਗ ਦਾ ਪਤਾ ਹੈ, ਹਰ ਸ਼ੈ ਉਹਨੇ ਹੀ ਤਾਂ ਬਣਾਈ ਹੈ, ਯਾਨੀ ਇਨਸਾਨ ਨੂੰ ਅੱਖਾਂ ਔਰ ਕੰਨ ਔਰ ਨੱਕ ਉਹਨੇ ਦੇ ਦਿੱਤੇ ਨੇ, ਇਨਸਾਨ ਨੂੰ ਉਹ ਦਿਲ ਜਿਹਦੇ 'ਚ ਖਿਆਲਾਤ ਆਉਂਦੇ ਨੇ, ਉਹ ਜ਼ਿਹਨ ਜਿਹਦੇ ਨਾਲ ਬੰਦਾ ਸੋਚਦਾ, ਉਹ ਰੱਬ ਨੇ ਤਾਂ ਦਿੱਤਾ। ਅਤੇ ਉਹ ਕਹਿੰਦਾ ਕਿ ਜਿਹਨੇ ਤਖਲੀਕ ਕੀਤਾ ਉਹਨੂੰ ਨਹੀਂ ਪਤਾ, ਉਹਨੇ ਜੋ ਤਖਲੀਕ ਕੀਤਾ ਉਹੀ ਤਾਂ ਤਖਲੀਕ ਹੋਇਆ, ਇਨਸਾਨ 'ਚ ਉਹੀ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹਨੇ ਰੱਬ ਨੇ ਤਖਲੀਕ ਕੀਤੀਆਂ ਨੇ। ਤਾਂ ਫਰਮਾਇਆ ਜਿਹਨੇ ਤਖਲੀਕ ਕੀਤਾ ਆਇਆ ਉਹਨੂੰ ਨਹੀਂ ਪਤਾ ਹੈਗਾ, ਜ਼ਾਹਿਰ ਹੈ ਕਿ ਉਹਨੂੰ ਸਭ ਤੋਂ ਵੱਧ ਪਤਾ ਹੈ। ਬਹਵਲ ਲਤੀਫੁਲ ਖਬੀਰ, ਔਰ ਬੜਾ ਬਾਰੀਕ ਬੀ ਨੇ ਔਰ ਉਹ ਹਰ ਚੀਜ਼ ਨੂੰ ਜਾਣਦਾ। ਇਹ ਸੂਰਤ ਦਾ ਇੱਕ ਰਕੂ ਜਿਹੜਾ ਇੱਥੇ ਮੁਕੰਮਲ ਹੋ ਜਾਂਦਾ ਹੈ। ਇੱਕ ਦਫ਼ਾ ਮੈਂ ਇਹਦਾ ਸਾਰਾ ਤਰਜਮਾ ਕਰ ਦਿੰਦਾ, ਰਵਾਂ ਤਰਜਮਾ। فرمایا تبارک الذی بیده الملک وهو على کل شیء قدیر, بڑی بابرکت تے بڑی فیض علی ذات ہے جدے ہاتھ وچ بادشاہی ہے کائنات دی, وهو على کل شیء قدیر, اور او ہر چیز تے قادر ہے. الذی خلق الموت والحیات لیبلوکم ایکم احسن عملا, او ذات جنے موت تے زندگی تخلیق کیتی تاکہ او تانوں جانچے تواڈے چوں کیڑا چنگے عمل کردا ہے. وهو الذی ذو الغفور, اور او بڑا زبردست وی ہے تے بخشن والا وی. الذي خلق سبع سماوات طباقا, او ذات جنے سات آسمان ہیٹھ اُتے بنائے نے. ما ترى في خلق الرحمن من تفاوت, تسی رحمان دی تخلیق وچ کوئی گڑبڑ نہیں ویکھو گے. فرج البصر هل ترى من فطور, اپنی نگاہ دوڑاؤ تانوں کوئی نقص نظر آندا ہے؟ ثم مرج البصر کرتین ينقلب اليك البصر خاصيا وهو اسير, پھر اپنی نگاہ دوڑاؤ, بار بار دوڑاؤ, تواڈی نگاہ تواڈے پلٹ آئے گی نا مراد ہو کے اور تھکی مندی ہو کے. وَلَقَدْ زَيَّنَّا السَّمَاءَ الدُّنْيَا, اسیں مزین کیتا قریبی آسمان نو, بِمَصَابِيحَ چراغاں نال, وَجَعَلْنَاهَا رُجُومًا لِلشَّيَاطِينِ, اور اسیں انہاں نو شیطاناں واسطے سنگساری بنا دتا. وَأَعْتَدْنَا لَهُمْ عَذَابَ السَّعِيرِ, اور اسیں انہاں واسطے دوزخ دا عذاب تیار رکھے ہے. وَلِلَّذِينَ كَفَرُوا بِرَبِّهِمْ عَذَابُ جَهَنَّمَ, اور او لوگ جڑے اپنے رب نال کفر کرن گے انہاں واسطے جہنم دا عذاب ہے. بیسل مسیر, اور وہ کڈا برا ٹھکانا ہے پلٹن واسطے. اذا الکو فی سمعوا لہا شہیکن وہیا تفور, جدوں وہ پائے جان گے وہ دھاڑ نہ سنن گے اور یہ جوش مار دی ہوئے گی. تقاد و تمیز و من الغیظ, قریب ہوئے گی کہ پھٹ پے. کلما الکی فی فوج سالہم خزنتھا الم یاتکم نذیر, جدوں جدوں وہ کوئی فوج کوئی گروہ ڈالیا جائے گا تو وہ داروگا پوچھن گے انہوں تے کول کوئی خبردار کرنے والا نہیں سی آیا. کالو بلا قد جانا نذیر, وہ کہن گے کیوں نہیں آیا سی خبردار کرنے والا. فکذبنا وقلنا ما نزل اللہ من شيء, اسی انہوں چٹلا دیتا اور اسی کیا کہ اللہ نے کوئی چیز نازل ہی نہیں کیتی. ان انتم الا فی ضلال کبیر, تسی تے نہیں مگر وڈی گمراہی دے وچ. وقالوا لو كنا نسمع او ناكل ما كنا في اصحاب السعير, اور وہ کہن گے اگر اسی دھیان نال سن دے اور اسی اگر عقل دی راہ اختیار کر دے تے اسی دوزخ لے چ نہ ہوندے. فاعترفوا بذنبهم, اپنے گناہ دا اعتراف کرنگے. فسحقا لاصحاب السعیر, تے لعنت ہوئے ਦੋਜ਼ਖ ਵਾਲਿਆਂ 'ਤੇ ਇਨ ਲਦੀਨ ਯਖਸ਼ਉ ਨ ਰੱਬਹੁਮ, ਜਿਹੜੇ ਲੋਕ ਡਰਦੇ ਨੇ ਆਪਣੇ ਰੱਬ ਤੋਂ ਗੈਬ ਵਿੱਚ ਹੁੰਦਿਆਂ, ਲਹੁਮ ਮਗਫਿਰਤੁਮ ਵਾਜਰੁਨ ਕਬੀਰ, ਉਹਨਾਂ ਵਾਸਤੇ ਬੜੀ ਮਗਫਿਰਤ ਅਤੇ ਬੜਾ ਵੱਡਾ ਅਜਰ ਹੈ। ਵਾ ਸਿਰੂ ਕੌਲਕੁਮ ਮਵਿਜਹਰੂ ਬੇ, ਤੁਸੀਂ ਆਪਣੀ ਗੱਲ ਛੁਪਾ ਕੇ ਕਰੋ ਜਾਂ ਐਲਾਨੀਆਂ ਕਰੋ। ਇਨਹੂ ਅਲੀਮੁਮ ਬਜ਼ਾਤ ਸਦੂਰ, ਉਹ ਜਿਹੜੀ ਜ਼ਾਤ ਹੈ ਉਹ ਤਾਂ ਸੀਨੀਆਂ ਦੀ ਗੱਲ ਨੂੰ ਜਾਣਦੀ ਹੈ। ਅਲਾ ਯਾਲਮ ਮਨ ਖਲਕ, ਕਿ ਉਹ ਜ਼ਾਤ ਨਹੀਂ ਜਾਣੇਗੀ ਜਿਹਨੇ ਤਖਲੀਕ ਕੀਤਾ। ਬਹੁਵ ਲਤੀਫ ਉਲ ਖਬੀਰ, ਔਰ ਉਹ ਬੜਾ ਬਾਰੀਕ ਬੀਨ ਅਤੇ ਬੜਾ ਖਬਰ ਰੱਖਣ ਵਾਲਾ ਹੈ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।